SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਵੱਲੋਂ ਪ੍ਰਸ਼ਾਂਤ ਖਿੱਤੇ ਲਈ ਉਲੀਕੀਆਂ ਉਹਨਾਂ ਦੀਆਂ ਯੋਜਨਾਵਾਂ ਲਈ ਸਹਾਇਤਾ ਪ੍ਰਦਾਨ ਕਰਨ ਦੀ ਕੀਤੀ ਹੈ ਪੇਸ਼ਕਸ਼। ਕੋਵਿਡ ਮਹਾਮਾਰੀ ਦੇ ਫੈਲਣ ਕਾਰਨ ਇੱਕ ਸਮੁੰਦਰੀ ਜਹਾਜ਼ ਨੂੰ ਭੇਜਿਆ ਜਾ ਸਕਦਾ ਹੈ ਬ੍ਰਿਸਬੇਨ ਵਾਪਸ। ਅਤੇ ਖੇਡਾਂ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਪੁਸ਼ਟੀ ਕੀਤੀ ਹੈ ਕਿ ਅਗਲੇ ਸਾਲ ਸਾਊਥ ਅਫਰੀਕਾ ਨਾਲ ਖੇਡੀ ਜਾਣ ਵਾਲੀ ਇੱਕ ਦਿਨਾ ਅੰਤਰਰਾਸ਼ਟਰੀ ਲੜੀ ਨੂੰ ਕੀਤਾ ਜਾ ਸਕਦਾ ਹੈ ਰੱਦ। ਹੁਣ ਖਬਰਾਂ ਵਿਸਥਾਰ ਨਾਲ। ਐਂਥਨੀ ਐਲਬਨੀਜ਼ੀ ਨੇ ਇਸ ਗੱਲ ਦਾ ਸਵਾਗਤ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਨੇ ਇਸ ਖਿੱਤੇ ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਅਤੇ ਮੌਜੂਦਗੀ ਨੂੰ ਹੋਰ ਜ਼ਿਆਦਾ ਵਧਾਉਣ ਦਾ ਫੈਸਲਾ ਲਿਆ ਹੈ। US ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਪ੍ਰਸ਼ਾਂਤ ਖਿੱਤੇ ਵਿੱਚ ਨਵੇਂ ਦੂਤਘਰ ਸਥਾਪਿਤ ਕਰਨ ਦੇ ਨਾਲ ਨਾਲ ਹੋਰ ਵਧੇਰੇ ਨਿਵੇਸ਼ ਵੀ ਕੀਤੇ ਜਾਣਗੇ ਤਾਂ ਕਿ ਚੀਨ ਵੱਲੋਂ ਪਾਏ ਜਾ ਰਹੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ। ਉਹਨਾਂ ਨੇ ਪੈਸੀਫਿਕ ਆਈਲੈਂਡਰਸ ਫੋਰਮ ਵਿੱਚ ਬੋਲਦੇ ਹੋਏ ਮੰਨਿਆ ਕਿ ਬੀਤੇ ਸਮੇਂ ਵਿੱਚ ਉਹਨਾਂ ਦੇ ਦੇਸ਼ ਨੇ ਇਸ ਖੇਤਰ ਵੱਲ ਪੂਰਾ ਧਿਆਨ ਨਹੀਂ ਸੀ ਦਿੱਤਾ। ਸ਼੍ਰੀ ਐਲਬਨੀਜ਼ੀ ਨੇ ਕਿਹਾ ਕਿ US ਵਾਸਤੇ ਆਸਟ੍ਰੇਲੀਆ ਦਾ ਸਮਰਥਨ ਹਮੇਸ਼ਾ ਭੀੜਾ ਰਹੇਗਾ। ਉਹਨਾਂ ਨੇ ਮੁੜ ਤੋਂ ਇਹ ਦੁਹਰਾਇਆ ਕਿ ਪਿਛਲੀ ਸਰਕਾਰ ਵੱਲੋਂ ਇਸ ਖਿੱਤੇ ਉੱਤੇ ਪੂਰਾ ਧਿਆਨ ਨਹੀਂ ਸੀ ਦਿੱਤਾ ਗਿਆ ਅਤੇ ਕਿਹਾ ਹੈ ਕਿ ਆਸਟ੍ਰੇਲੀਆ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਹੁਣ ਕਾਫ਼ੀ ਗੰਭੀਰ ਹੈ।
The forum is a critical body for us as all members of the Pacific family to be able to gather and to listen to each other, to have respectful dialogue. And my government, of course, is relatively new, but we have begun very fast engaging with our new position on the areas like climate change and engagement with the Pacific.
ਸ਼੍ਰੀ ਐਲਬਨੀਜ਼ ਨੇ ਇਹ ਵੀ ਕਿਹਾ ਕਿ ਜਦੋਂ ਵੀ ਦੋਹਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਗੱਲਬਾਤ ਸ਼ੁਰੂ ਹੋਵੇਗੀ ਤਾਂ ਆਸਟ੍ਰੇਲੀਆ ਚੀਨ ਦੇ ਨਾਲ ਵਪਾਰਕ ਬੰਦਿਸ਼ਾਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਗੱਲਬਾਤ ਸ਼ੁਰੂ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਨੇ ਆਪਣੀ ਸਥਿਤੀ ਨੂੰ ਇਮਾਨਦਾਰੀ ਦੇ ਨਾਲ ਸਪਸ਼ਟ ਕਰਦੇ ਹੋਏ ਸਾਹਮਣੇ ਰੱਖ ਦਿੱਤਾ ਹੈ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਹੁੰਦਾ ਰਹੇਗਾ। ਸਿਡਨੀ ਵਿੱਚ ਪਹੁੰਚੇ ਇੱਕ ਸਮੁੰਦਰੀ ਜਹਾਜ਼ ਦੇ ਸੰਚਾਲਕ ਨੇ ਕਿਹਾ ਹੈ ਕਿ ਉਹ ਆਪਣੇ ਚਾਲਕ ਦਲ ਅਤੇ ਯਾਤਰੀਆਂ ਦੀ ਸਿਹਤ ਸੰਭਾਲਣ ਵਾਸਤੇ ਸਿਹਤ ਵਿਭਾਗ ਵੱਲੋਂ ਮਿਲੀ ਹਰ ਸਲਾਹ ਦੀ ਪਾਲਣਾ ਕਰ ਰਿਹਾ ਹੈ। ਕਾਰਨੀਵਲ ਕਰੂਜ਼ ਆਸਟ੍ਰੇਲੀਆ ਦੀ ਮੁਖੀ ਮਾਰਗੋਰਿਟ ਫਿਸਗਿਰਲ ਦਾ ਕਹਿਣਾ ਹੈ ਕਿ ਯਾਤਰੀਆਂ ਅਤੇ ਅਮਲੇ ਵਿੱਚ ਹੁਣ ਤੱਕ COVID-19 ਦੇ ਸਿਰਫ 110 ਕੇਸ ਹੀ ਸਾਹਮਣੇ ਆਏ ਹਨ। ਇਹ ਜਹਾਜ਼ ਅੱਜ ਹੀ ਸਿਡਨੀ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇਹ ਬ੍ਰਿਸਬੇਨ ਅਤੇ ਫਿਰ ਨਿਊ ਸਾਊਥ ਵੇਲਜ਼ ਦੇ ਈਡਨ ਵਿੱਚ ਰੁਕਿਆ ਸੀ। ਮਿਸ ਫਿਟਜ਼ਗਿਰਾਲਡ ਨੇ ਕਿਹਾ ਹੈ ਕਿ ਲਾਗ ਜ਼ਿਆਦਾਤਰ ਅਮਲੇ ਤੱਕ ਹੀ ਸੀਮਤ ਹੈ ਪਰ ਨਾਲ ਹੀ ਇਹ ਵੀ ਮੰਨਿਆ ਕਿ ਹੋਰ ਜ਼ਿਆਦਾ ਯਾਤਰੀਆਂ ਵਿੱਚ ਇਸ ਦੇ ਫੈਲਣ ਦੀ ਪੁਸ਼ਟੀ ਵੀ ਹੋ ਰਹੀ ਹੈ। ਜਹਾਜ਼ ਛੱਡਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਰੈਪਿਡ ਐਂਟੀਜਨ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ। ਯਾਦ ਰਹੇ ਕਿ ਇਹ ਜਹਾਜ਼ ਅੱਜ ਰਾਤ ਨੂੰ ਬ੍ਰਿਸਬੇਨ ਲਈ ਵਾਪਸ ਮੁੜ ਜਾਵੇਗਾ।
That was part of the protocols that we worked through in collaboration with New South Wales Health. It's been a very collaborative relationship as we've worked through what are the protocols and how do they apply. I should say that these protocols, nothing here is new. These were all protocols that had been agreed in advance.
ਫੈਡਰਲ ਸਰਕਾਰ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਘਰਾਂ ਤੋਂ ਪ੍ਰਦਾਨ ਕੀਤੀ ਜਾਣ ਵਾਲੀ ਅਰਲੀ ਚਾਈਲਡਹੁੱਡ ਸਿੱਖਿਆ ਵਾਲੇ ਪ੍ਰੋਗਰਾਮ ਨੂੰ ਜਲਦ ਹੀ ਅਜਿਹੇ ਭਾਈਚਾਰਿਆਂ ਵਿੱਚ ਵੀ ਪਹੁੰਚਾਇਆ ਜਾਵੇਗਾ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ। ਸੋਸ਼ਲ ਸਰਵਿਸਿਜ਼ ਵਾਲੇ ਮੰਤਰੀ ਅਮੈਂਡਾ ਰਿਸ਼ਵਰਥ ਦਾ ਕਹਿਣਾ ਹੈ ਕਿ ਹੋਮ ਇੰਟਰੈਕਸ਼ਨ ਪ੍ਰੋਗਰਾਮ ਫਾਰ ਪੇਰੈਂਟਸ ਐਂਡ ਯੰਗਸਟਰਸ, ਜਿਹਨੂੰ ਕਿ ਆਮ ਤੌਰ 'ਤੇ ਹਿੱਪੀ ਕਿਹਾ ਜਾਂਦਾ ਹੈ, ਇਸ ਨੂੰ ਪਹਿਲਾਂ ਹੀ ਫਸਟ ਨੇਸ਼ਨਸ ਵਾਲੇ ਭਾਈਚਾਰਿਆਂ ਤੱਕ ਪਹੁੰਚਾ ਦਿੱਤਾ ਗਿਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਲਦ ਹੀ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਬਹੁਤ ਸੱਭਿਆਚਾਰਕ ਭਾਈਚਾਰਿਆਂ ਨੂੰ ਵੀ ਸ਼ਾਮਲ ਕਰ ਲਿਆ ਜਾਵੇਗਾ।
I'm very keen to explore and exchange information with the New Zealand government, who have used this program and actually provided resources in language for Pacific Islanders as well as their Maori communities. So I'm very keen to see if we are able to expand the resources so that they are in appropriate language for communities where English isn't widely spoken.
ਫੈਡਰਲ ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਫੁੱਟ ਐਂਡ ਮਾਊਥ ਨਾਮਕ ਬਿਮਾਰੀ ਨੂੰ ਕਾਬੂ ਵਿੱਚ ਕਰਨ ਲਈ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਉੱਤੇ ਕੀਤੀ ਜਾਣ ਵਾਲੀ ਜਾਂਚ ਨੂੰ ਹੋਰ ਵੀ ਸਖ਼ਤ ਕੀਤਾ ਜਾਣਾ ਚਾਹੀਦਾ ਹੈ। ਫੈਡਰਲ ਖੇਤੀਬਾੜੀ ਮੰਤਰੀ ਮਾਰੇ ਵਾਟ ਨੇ ਅੱਜ ਇਹ ਜਾਣਨ ਲਈ ਇੰਡੋਨੇਸ਼ੀਆ ਦੀ ਯਾਤਰਾ ਸ਼ੁਰੂ ਕੀਤੀ ਹੈ ਕਿ ਇਸ ਬਿਮਾਰੀ ਨੂੰ ਕਿਸ ਤਰ੍ਹਾਂ ਨਾਲ ਉੱਥੇ ਹੀ ਰੋਕ ਦਿੱਤਾ ਜਾਵੇ। ਯਾਦ ਰਹੇ ਕਿ ਛੁੱਟੀਆਂ ਖਤਮ ਹੋਣ ਦੇ ਨਾਲ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਵਾਪਸ ਆਪਣੇ ਦੇਸ਼ ਨੂੰ ਪਰਤ ਰਹੇ ਹਨ, ਪਰ ਨੈਸ਼ਨਲਜ਼ ਨੇਤਾ ਡੇਵਿਡ ਲਿਟਲ ਪ੍ਰਾਊਡ ਦਾ ਕਹਿਣਾ ਹੈ ਕਿ ਇਸ ਵਾਸਤੇ ਪਹਿਲਾ ਕਦਮ ਵਿਆਪਕ ਤੌਰ 'ਤੇ ਜਾਂਚ ਕਰਨੀ ਹੀ ਹੋਵੇਗਾ। ਉਹਨਾਂ ਮੰਗ ਕੀਤੀ ਕਿ ਹਵਾਈ ਅੱਡਿਆਂ ਉੱਤੇ ਫੁੱਟਬਾਥਸ ਲਾਏ ਜਾਣੇ ਚਾਹੀਦੇ ਹਨ ਤਾਂ ਕਿ ਸੰਭਾਵਿਤ ਖਤਰੇ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਸਕੇ। ਯਾਦ ਰਹੇ ਕਿ ਫੁੱਟ ਐਂਡ ਮਾਊਥ ਬਿਮਾਰੀ ਬੇਸ਼ੱਕ ਮਨੁੱਖੀ ਜੀਵਨ ਲਈ ਤਾਂ ਜ਼ਿਆਦਾ ਖਤਰੇ ਵਾਲੀ ਨਹੀਂ ਮੰਨੀ ਜਾਂਦੀ ਹੈ, ਪਰ ਇਸ ਦਾ ਜਾਨਵਰਾਂ ਵਾਲੇ ਉਦਯੋਗ ਉੱਤੇ ਬਹੁਤ ਮਾੜਾ ਅਸਰ ਵੀ ਪੈ ਸਕਦਾ ਹੈ। ਪਤਾ ਚੱਲਿਆ ਹੈ ਕਿ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਦੇ ਵੈਸਟਰਨ ਆਸਟ੍ਰੇਲੀਆ ਵਿਚਲੇ ਕਈ ਪ੍ਰਾਪਤਕਰਤਾਵਾਂ ਵੱਲੋਂ ਆਪਣੀਆਂ ਮਿਲਣ ਵਾਲੀਆਂ ਰਾਸ਼ੀਆਂ ਨੂੰ ਬਿਲਕੁਲ ਵੀ ਨਹੀਂ ਵਰਤਿਆ ਗਿਆ ਹੈ। ਡਿਸੇਬਿਲਿਟੀ ਰਾਇਲ ਕਮਿਸ਼ਨ ਦੀ ਮਦਦ ਕਰਨ ਵਾਲੇ ਪੈਟ੍ਰਿਕ ਗ੍ਰਿਫਿਨ ਨੇ ਜਾਂਚ ਨੂੰ ਦੱਸਿਆ ਕਿ ਫਿਟਜ਼ਰੋਏ ਕਰੋਸਿੰਗ ਦੇ 31% NDIS ਪ੍ਰਾਪਤ ਕਰਨ ਵਾਲਿਆਂ ਨੇ ਮਿਲਣ ਵਾਲੀ ਰਾਸ਼ੀ ਨੂੰ ਬਿਲਕੁਲ ਵੀ ਨਹੀਂ ਵਰਤਿਆ ਹੈ। ਉਹਨਾਂ ਇਹ ਵੀ ਕਿਹਾ ਕਿ ਬਾਕੀ ਦੇ ਲੋਕਾਂ ਨੇ ਵੀ ਮਿਲਣ ਵਾਲੀ ਰਾਸ਼ੀ ਦਾ ਸਿਰਫ 28% ਹਿੱਸਾ ਹੀ ਅਜੇ ਤੱਕ ਵਰਤਿਆ ਹੈ ਅਤੇ ਇਸ ਦਾ ਪ੍ਰਮੁੱਖ ਕਾਰਨ ਰਿਮੋਟ ਭਾਈਚਾਰਿਆਂ ਵਿੱਚ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਕਮੀ ਹੀ ਹੈ। ਸ਼੍ਰੀ ਗ੍ਰਿਫਿਨ ਨੇ ਜਾਂਚ ਨੂੰ ਦੱਸਿਆ ਕਿ ਇਸ ਇਲਾਕੇ ਵਿੱਚ ਵਿਭਿੰਨਤਾ ਤਾਂ ਜ਼ਰੂਰ ਹੈ ਪਰ ਇਹ ਥਾਂ ਬਹੁਤ ਹੀ ਦੂਰ ਦੁਰਾਡੇ ਵਾਲੀ ਹੈ।
The Fitzroy Valley is a collection of connected communities covering an area of the central southern Kimberley of Western Australia. It's the home to 5 predominant language groups and there are at least 45 distinct communities within the valley. Fitzroy Crossing is the service town for the Fitzroy Valley.
ਰੂਸ ਦੇ ਵਿਰੋਧੀ ਧਿਰ ਦੇ ਇੱਕ ਮੈਂਬਰ ਉੱਤੇ ਦੇਸ਼ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ ਦੀ ਆਲੋਚਨਾ ਕਰਨ ਦੇ ਦੋਸ਼ ਲਾਏ ਗਏ ਹਨ। ਇਹ ਸਮਝਿਆ ਜਾ ਰਿਹਾ ਹੈ ਕਿ ਰੂਸ ਦੇ ਵਕੀਲ ਇਲੀਆ ਯਾਸ਼ੀਨ ਨੇ ਫੌਜ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਇਹਨਾਂ ਦੋਸ਼ਾਂ ਦੇ ਸਿੱਧ ਹੋਣ ਉੱਤੇ 15 ਸਾਲ ਦੀ ਕੈਦ ਵੀ ਹੋ ਸਕਦੀ ਹੈ, ਪਰ ਇਹਨਾਂ ਦੀ ਸਹਿਯੋਗੀ ਮਾਰੀਆ ਔਸਮੈਂਟ ਨੇ ਇਹਨਾਂ ਦੋਸ਼ਾਂ ਨੂੰ ਬਿਲਕੁਲ ਹੀ ਬੇਬੁਨਾਹ ਦੱਸਿਆ ਹੈ।
Ilya wrote that he disagrees with the detention as it is unfounded, illegal, politically motivated, and he does not understand the essence of the presented suspicion. Suspicion since the accusation will be presented tomorrow.
ਤੇ ਹੁਣ ਰੁਕ ਕਰਦੇ ਹਾਂ ਜੀ ਖੇਡਾਂ ਦੀ ਦੁਨੀਆ ਦਾ। ਤੇ ਅੱਜ ਦੇ ਖੇਡ ਸਮਾਚਾਰਾਂ ਵਿੱਚ ਝਾਤੀ ਮਾਰਾਂਗੇ ਕ੍ਰਿਕਟ ਦੇ ਮੈਦਾਨ ਵੱਲ। ਜਾਣਕਾਰੀ ਮਿਲੀ ਹੈ ਕਿ ਆਸਟ੍ਰੇਲੀਆ ਅਤੇ ਸਾਊਥ ਅਫਰੀਕਾ ਵਿਚਾਲੇ ਖੇਡੀ ਜਾਣ ਵਾਲੀ ਇੱਕ ਦਿਨਾਂ ਖੇਡਾਂ ਵਾਲੀ ਲੜੀ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਸਾਊਥ ਅਫਰੀਕਾ ਨੇ ਜਨਵਰੀ 2023 ਦੌਰਾਨ ਹੋਬਾਰਟ, ਸਿਡਨੀ ਅਤੇ ਪਰਥ ਵਾਲੀਆਂ ਖੇਡਾਂ ਤੋਂ ਪੈਰ ਪਿੱਛੇ ਖਿੱਚ ਲਏ ਹਨ। ਕ੍ਰਿਕਟ ਸਾਊਥ ਅਫਰੀਕਾ ਨੇ ਕ੍ਰਿਕਟ ਆਸਟ੍ਰੇਲੀਆ ਨੂੰ ਕਿਹਾ ਹੈ ਕਿ ਉਹ ਆਪਣੇ ਦੇਸ਼ ਵਿੱਚ ਖੇਡੇ ਜਾਣ ਵਾਲੇ ਇੱਕ ਕ੍ਰਿਕਟ ਟੂਰਨਾਮੈਂਟ ਦੇ ਮੱਦੇਨਜ਼ਰ ਆਸਟ੍ਰੇਲੀਆ ਵਿਚਲੀਆਂ ਇਹ ਵਾਲੀਆਂ ਖੇਡਾਂ ਖੇਡਣ ਤੋਂ ਇਨਕਾਰੀ ਹਨ। ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਹੈ ਕਿ ਉਸ ਸਮੇਂ ਵੈਸੇ ਵੀ ਭਾਰਤ ਨਾਲ ਖੇਡੀ ਜਾਣ ਵਾਲੀ ਲੜੀ, ਐਸ਼ੀਜ਼ ਸੀਰੀਜ਼ ਅਤੇ ਇੱਕ ਰੋਜ਼ਾ ਖੇਡਾਂ ਦਾ ਬਹੁਤ ਜ਼ਿਆਦਾ ਜ਼ੋਰ ਹੋਵੇਗਾ ਅਤੇ ਇਸ ਕਾਰਨ ਉਹਨਾਂ ਲਈ ਇਸ ਸੀਰੀਜ਼ ਦੇ ਬਦਲਾਅ ਲੱਭਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ। ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾਸਫੀਤੀ ਦੀਆਂ ਅੱਜ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 67.68 ਸੈਂਸ ਦੇ ਬਰਾਬਰ, ਭਾਰਤ ਦੇ 53.85 ਅਤੇ ਪਾਕਿਸਤਾਨ ਦੇ 140.39 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਮੀਂਹ ਪਏਗਾ, ਤਾਪਮਾਨ ਵੱਧ ਤੋਂ ਵੱਧ 20 ਡਿਗਰੀ। ਐਡੀਲੇਡ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 15 ਡਿਗਰੀ, ਮੈਲਬਨ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ 13 ਡਿਗਰੀ, ਇਸੀ ਪ੍ਰਕਾਰ ਹੋਬਾਰਟ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਤਾਪਮਾਨ 13 ਡਿਗਰੀ। ਕੈਨਬਰਾ ਦੇ ਵਿੱਚ ਸਵੇਰ ਸਮੇਂ ਧੁੰਦ ਪੈ ਸਕਦੀ ਹੈ, ਉਸ ਤੋਂ ਬਾਅਦ ਮੌਸਮ ਸਾਫ਼, ਧੁੱਪ ਚੜ੍ਹੀ ਰਹੇਗੀ, ਤਾਪਮਾਨ 12 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਆਉਣ ਦੇ ਆਸਾਰ ਹਨ, 15 ਡਿਗਰੀ। ਸਿਡਨੀ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ, 16 ਡਿਗਰੀ। ਨਿਊ ਕਾਸਲ ਦੇ ਵਿੱਚ ਮੀਂਹ ਪਵੇਗਾ, 16 ਡਿਗਰੀ। ਬ੍ਰਿਸਬੇਨ ਦੇ ਵਿੱਚ ਧੁੱਪ ਚੜ੍ਹੀ ਰਹੇਗੀ, 20 ਡਿਗਰੀ। ਕੇਨਸ ਦੇ ਵਿੱਚ ਵੀ ਇਸੇ ਤਰ੍ਹਾਂ ਧੁੱਪ ਹੀ ਚੜ੍ਹੀ ਰਹੇਗੀ, 23 ਡਿਗਰੀ। ਅਤੇ ਡਾਰਵਨ ਦੇ ਵਿੱਚ ਵੀ ਧੁੱਪ ਖਿੜੀ ਰਹੇਗੀ, ਤਾਪਮਾਨ 29 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।